करम कहां ते आया। माय न होती, बाप न होता, कर्म न होती काया, हम नहीं होते, तुम नहीं होते, कवन कहां ते आया। राम कोई न किस ही केरा, जैसे तरवर पंख बसेरा रहाओ, चांद न होता, सूर न होता, पानी पवन मिलाया, शास्त न होता, वेद न होता, कर्म कहां ते आया। खेचर पूचर तुलसी माला, गुर प्रसादी पाया, नामा प्रणवै परम तत् है, सतगुर होए लखाया। राम कली नाम दियो जी, ए गुरवाक आन मतां दी विद ताई, करम कांडी साकार अते सरगुण पूजा विवर्जित करके, परम तत् परमेशर परमात्मा दी निराकार अते निर्गुण स्वरूपणी पूजा दृढ़ाउंदा है। भावअर्थ इस गुरवाक दा ए है कि रचनहार करतार दी रचना रचे जाण तों पहला जदों कोई आकार नहीं सी, तदों ना साकारी काया जीवां प्राणियां दी सी, क्योंकि पंज तत् भी उदों नहीं सन बने। पंजां तत्तां बिना काया शरीर दी होंद असंभव है, तां ना ए जीव प्राणी सन, ना इना जीवां दे जननहारे माता पिता सन। इना जीवां दे जननहारियां दे साकार आकारी स्वरूप काया बिना कर्म करनहारा भी कोई नहीं सी, तां ते कर्म दा भी अभाव ही सी। जदों असी तुसी कोई भी नहीं सी, उस समय ए भी पता नहीं सी लगदा कि कवन जीव किस थान तो आया है। तां ते ए कहना अनुचित नहीं कि आद मूल तो कोई जीव किसे दा संबंधी नहीं, किसे दा कोई कुछ नहीं लगदा, केवल अकस्मात ही इना दा मेल संजोग हो गया है ते हो रहा है। जैसे एदरों उधर आए पंछियां दा बिरछ ते बसेरा हो जाता है। जेकर इउं कहो कि कर्मा दे प्रभाव करके इना जीवां दा परस्पर संजोग संबंध हो गया है, तां भी ए कहना अनुथा है, क्योंकि जदों अजे रचना ही नहीं रची गई सी, दे आकार ही नहीं बने सन, ना ही दे आकार वाले जिस्मी मुजस्म इंसान हैवान जीव प्राणी ही बने सन, तां कर्म कित्थों आ गया। इस सारी रचना तो पहला जदों सब तो बड़े दृष्ट मान जमीन असमान चंद सूरज ही नहीं सी बने, अते ना ही पवन पानी आदिक पांच तत् बने सन, जिन्हां दे मेल नाल मिलाया होया शरीर आकार बनता है। अजे पवन पानी आदिक पंजां तत्तां दा मेल ही नहीं मिलाया गया सी, ना ही उदों कोई शास्त्र बनिया सी, ना कोई वेद बनिया सी, क्योंकि वेदां शास्त्रां दे बनाउण वाले रिखियां दे शरीरां दी बनावट ही नहीं सी बनी, पंजां तत्तां दी मिलावट ही नहीं सी होई। संसार रचना बिना जीवां नूं धर्म उपदेश करन वाले ए वेद शास्त्र आदिक पुस्तक ही नहीं रचे गए सी। तां उस समय ब्रह्म उपदेश बिना अते धर्म उपदेश करन वाले अते धर्म उपदेशां ते चलन वाले जीवां प्राणियां बिना कर्म कित्थों आ गया। भाव कर्म कितों भी नहीं सी आया, कर्मां दा नमूद ही नहीं सी, तां ते सदा सदा अबिचल रहण वाला एक मूल परम तत् सभां तत्तां दा आसरा निराकार परमात्मा वाहिगुरु ही सी। तिस दी प्राप्ति निराकार निरंजनी शब्द द्वारा ही संभव है, जो निरंकारी गुरु दी कृपा नाल प्राप्त हुंदा है। ਕਰਮਾਂ ਕਾਂਡਾਂ ਦੇ ਰਾਹੀਂ ਇਹ ਪ੍ਰਾਪਤੀ ਕਦਾਚਿਤ ਨਹੀਂ ਹੁੰਦੀ। ਨਿਰੰਕਾਰ ਵਾਹਿਗੁਰੂ ਦੀ ਪ੍ਰਾਪਤੀ ਦਾ ਮੁੱਖ ਮੂਲ ਨਿਰੰਕਾਰੀ ਗੁਰੂ ਦੀ ਨਦਰਤਾ ਦੇ ਸਦਕੇ ਨਿਰੰਕਾਰੀ ਨਾਮ ਹੀ ਹੈ। ਨਾ ਹੀ ਯੋਗ ਦੀ ਮੁੰਦਰਾ ਹੈ, ਨਾ ਹੀ ਤੁਲਸੀ ਮਾਲਾ ਆਦਿਕ ਆਨਮਤੀ ਕਰਮਕਾਂਡ ਵਾਲੀ ਪੂਜਾ ਹੈ। ਜੋ ਪੁਰਸ਼ ਨਿਰੰਕਾਰ ਵਾਹਿਗੁਰੂ ਨਿਰੰਜਨ ਦੀ ਪ੍ਰਾਪਤੀ ਹੇਤ ਖੇਚਰੀ ਭੂਚਰੀ ਮੁੰਦਰਾ ਦੀ ਯੋਗ ਸਾਧਨਾ ਕਰਦੇ ਹਨ, ਅਥਵਾ ਪਖੰਡ ਕਰਮਾਰੀ ਤੁਲਸੀ ਦੀ ਮਾਲਾ ਦੀ ਧਾਰਨਾ ਆਦਿਕ ਆਨਮਤੀ ਕਰਮ ਕਮਾਉਂਦੇ ਹਨ, ਤਿਨ੍ਹਾਂ ਦੀ ਇਹ ਕਾਲ ਅਜਾਈ ਹੀ ਜਾਂਦੀ ਹੈ। ਪਰਮਾਤਮਾ ਪਾਰ ਬ੍ਰਹਮ ਕੇਵਲ ਗੁਰੂ ਦੀ ਦਇਆ ਮਇਆ ਦੁਆਰੇ ਗੁਰਮਤਿ ਨਾਮ ਦੀ ਅਭਿਆਸ ਕਮਾਈ ਕੀਤਿਆਂ ਹੀ ਪਾਇਆ ਜਾ ਸਕਦਾ ਹੈ। ਖੇਚਰੀ ਆਦਿਕ ਆਨਮਤ ਸਾਧਨਾ ਨਾਲ ਨਹੀਂ ਪਾਇਆ ਜਾਂਦਾ। ਹੱਠ ਯੋਗ ਦੁਆਰਾ ਪ੍ਰਾਣਾਂ ਨੂੰ ਹੇਠ ਉੱਤੇ ਕਰਨ ਦੇ ਸਾਧਨ, ਹਿਠਾਹਾਂ ਉਤਾਹਾਂ ਚਾੜਨ ਦੇ ਆਨਮਤੀ ਕਰਮ ਸਭ ਨਿਸਫਲ ਹਨ। ਤਾਲੂਏ ਵਿੱਚ ਜੀਭ ਅੜਾ ਕੇ ਪ੍ਰਾਣ ਰੋਕਣ ਨੂੰ ਹੀ ਖੇਚਰੀ ਮੁੰਦਰਾ ਕਹਿੰਦੇ ਹਨ, ਤੇ ਭਵਾਂ ਪਰਵੱਟਿਆਂ ਦੇ ਵਿਚਕਾਰ ਨਿਗਾਹ ਟਿਕਾ ਕੇ ਪ੍ਰਾਣਾਯਾਮ ਕਰਨ ਨੂੰ ਭੂਚਰੀ ਮੁਦਰਾ ਆਖਦੇ ਹਨ। ਇਹਨਾਂ ਹੱਠ ਯੋਗ ਸਾਧਨਾ ਨਾਲ ਅਤੇ ਤੁਲਸੀ ਮਾਲਾ ਆਦਿਕ ਧਾਰਨ ਕਰਨ ਵਾਲੇ ਆਨਮਤ ਕਰਮਾਂ ਨਾਲ ਕੁਛ ਲੱਭਤਾ ਨਹੀਂ ਹੁੰਦੀ। ਸ੍ਰੀ ਨਾਮਦੇਵ ਜੀ ਫੁਰਮਾਉਂਦੇ ਹਨ ਕਿ ਕਰਤਾ ਪੁਰਖ ਹੀ ਸਭਸ ਦਾ ਆਦਿ ਕਾਰਨ ਪਰਮ ਤੱਤ ਹੈ। ਤਿਸੀ ਵਾਹਿਗੁਰੂ ਨਿਰੰਕਾਰ ਨੇ ਆਪਣਾ ਤੱਤ ਸਰੂਪ ਨਿਰੰਕਾਰੀ ਗੁਰੂ ਸਤਿਗੁਰੂ ਨਾਨਕ ਦੇਵ ਜੀ ਦੇ ਵਿੱਚ ਦੀ ਹੋ ਕੇ ਲਿਖਾਇਆ ਹੈ ਅਤੇ ਧੁਰਵਾ ਬੰਨ ਦਿਖਾਇਆ ਹੈ ਕਿ ਜਦ ਕਦ ਨਿਰੰਕਾਰ ਵਾਹਿਗੁਰੂ ਲਖਿਆ ਜਾ ਸਕਦਾ ਹੈ ਤਾਂ ਗੁਰੂ ਨਾਨਕ ਨਿਰੰਕਾਰੀ ਦੇ ਕਿਰਪਾ ਪ੍ਰਸਾਦ ਨਾਲ ਹੀ ਲਖਿਆ ਜਾ ਸਕਦਾ ਹੈ, ਐਵੇਂ ਨਹੀਂ। ਸ੍ਰਿਸ਼ਟੀ ਦੇ ਮੁੱਢ ਤੋਂ ਹੀ, ਆਦਿ ਰਚਨਾ ਦੇ ਆਗਾਜ਼ ਤੋਂ ਹੀ, ਯੁੱਗਾਂ ਦੇ ਆਦਿ ਤੋਂ ਹੀ ਇਹ ਨਿਰੰਕਾਰੀ ਧੁਰਵਾ ਅਗਾਧ ਨਿਰੰਕਾਰੀ ਕਲਾ ਦੁਆਰਾ ਬੰਨ ਦਿੱਤਾ ਗਿਆ ਹੈ ਕਿ ਜੀਵਾਂ ਦਾ ਉਧਾਰ ਨਿਸਤਾਰਾ ਸਰਬ ਦਾ ਨਿਰੰਕਾਰੀ ਨਾਮ ਦੁਆਰਾ ਹੀ ਹੋਵੇਗਾ। ਨਿਰਗੁਣ ਨਿਰੰਕਾਰ ਪਰਮਾਤਮਾ ਦੀ ਪ੍ਰਾਪਤੀ ਨਿਰੰਕਾਰੀ ਨਾਮ ਦੁਆਰਾ ਹੀ ਹੋਵੇਗੀ। ਹੋਰ ਕਰਮ ਕਾਂਡ ਸਭ ਨਿਸਫਲ ਜਾਣਗੇ। ਕਰਮ ਦੀ ਆਦਿ ਸੱਤਤਾ ਹੈ ਹੀ ਨਹੀਂ, ਆਦੋਂ ਹੀ ਕਰਮ ਦੀ ਕਲਿਆਣਕਾਰੀ ਕਲਾ ਨੇਸਤ ਹੈ। ਕਰਮਾਂ ਦਾ ਵਜੂਦ ਹੀ ਨਹੀਂ ਸੀ। ਨਿਰੰਕਾਰੀ ਨਾਮ ਦਾ ਤਾਂ ਨਿਰੰਕਾਰ ਦੀ ਨਿਰੰਕਾਰੀ ਸੱਤਾ ਨਾਲ ਹੀ ਵਜੂਦ ਮੌਜੂਦ ਸੀ। ਸਵੰਭਵੀ ਸੱਤਤਾ ਅਤੇ ਸੱਤਾ ਰੱਖਣ ਵਾਲੇ ਨਿਰੰਕਾਰੀ ਨਾਮ ਦੇ ਨਾਲ ਭਲਾ ਕਰਮ ਦਾ ਮੁਕਾਬਲਾ ਹੀ ਕੀ? ਕਰਮ ਦੀ ਹੈਸੀਅਤ ਹੈਅਤ ਹੀ ਕੀ? ਸਰਬੱਗ ਵਾਹਿਗੁਰੂ ਦੀ ਹੋਂਦ ਦੇ ਤੱਤ ਗਿਆਨ ਤੋਂ ਕੁੱਥੇ ਅਲਪੱਗ ਪੁਰਸ਼ਾਂ ਨੇ ਕਰਮ ਦੀ ਸਾਜਨਾ ਆਪਣੀ ਅਲਪੱਗਤਾ ਨਾਲ ਹੀ ਸਜਾ ਲਈ। ਖਬਰ ਨਹੀਂ ਕਦੋਂ ਸਾਜੀ, ਖਬਰੇ ਕਰਮ ਕਹਾਂ ਤੇ ਆਇਆ। ਚੌਵਾਂ ਯੁੱਗਾਂ ਵਿਖੇ ਕਰਮ ਕਰ ਵਸੀਕਾਰ ਰੰਚਕ ਵੀ ਨਹੀਂ ਸੀ। ਕਰਮ ਦੀ ਨਿਪੁੰਸਕਤਾ ਹੀ ਨਿਪੁੰਸਕਤਾ ਸਿੱਧ ਹੁੰਦੀ ਹੈ। ਤੱਤ ਪਰਮਾਤਮ ਦੀ ਸੱਤ ਕਲਾ ਤੋਂ ਅਗਿਆਤ ਕਈ ਅਗਿਆਨੀ ਮਹਾਤਮਾਵਾਂ ਨੇ ਕਰਮ ਨੂੰ ਹੀ ਪਰਮ ਤੱਤ ਮੰਨ ਕੇ ਉਸ ਨੂੰ ਸਰਬ ਸ੍ਰੇਸ਼ਟਤਾ ਦੇ ਦਿੱਤੀ ਅਤੇ ਮਹਾਂਕਾਲ ਅਕਾਲ ਪੁਰਖ ਤੋਂ ਮੁਨਕਰ ਹੋ ਬੈਠੇ। ਤਿੰਨਾਂ ਵਡੇਰੂਆਂ ਦਾ ਐਸਾ ਪਹਿਰਾ ਵੀ ਆਇਆ ਹੈ, ਐਸਾ ਸਮਾਂ ਵੀ ਹੋ ਗੁਜ਼ਰਿਆ ਹੈ ਕਿ ਉਹਨਾਂ ਦੇ ਉਪਦੇਸ਼ ਦੇ ਸਮੇਂ ਨਾਸਤਿਕਤਾ ਹੀ ਨਾਸਤਿਕਤਾ ਇਸ ਭਾਰਤ ਵਰਸ਼ ਵਿੱਚ ਛਾ ਗਈ ਸੀ ਅਤੇ ਹੋਰ ਖੰਡਾਂ ਤੀਕ ਵੀ ਛਾਉਣ ਲੱਗੀ ਸੀ। ਪਰ ਪਖੰਡ ਕਦੋਂ ਕੁ ਤਾਈਂ ਚੱਲਦਾ ਹੈ? ਪਖੰਡੀ ਦੁਨੀਆ ਪਖੰਡ ਕਰਮਾਂ ਧਰਮਾਂ ਪਿੱਛੇ ਹੀ ਬਹੁਤੀ ਧਾਉਂਦੀ ਹੈ ਅਤੇ ਇਸ ਬਹੁਲਤਾ ਦੀ ਅਲੱਖ ਸਦਾ ਮਿਟਦੀ ਰਹੀ ਹੈ, ਬਹੁਤਾ ਚਿਰ ਨਹੀਂ ਰਹਿੰਦੀ, ਛੇਤੀ ਹੀ ਨਿਬੇੜਾ ਹੋ ਜਾਂਦਾ ਹੈ। ਮੁੱਢ ਤੋਂ ਹੀ ਭੇਡਾਚਾਰੀ ਬਹੁਲਤਾ ਖੱਜਲ ਖੁਆਰ ਹੁੰਦੀ ਰਹੀ ਹੈ। ਕਰਮਾਂ ਦੇ ਪਿੱਛੇ ਲੱਗੀ ਬਹੁਤੇ ਸਿਆਣਿਆਂ ਦੀ ਦੁਨੀਆ ਵੀ ਰੁੜ ਗਈ ਤੇ ਰੁੜਦੀ ਰਹੀ ਹੈ। ਅੱਤ ਸਿਆਣੇ ਸਭ ਤੋਂ ਬਹੁਤੇ ਸਿਆਣੇ ਸ਼ੁਸ਼ਕ ਕਰਮ ਫਿਲਾਸਫੀ ਦੀ ਧਸਣ ਵਿੱਚ ਧੱਸ ਕੇ ਰਹਿ ਖੜੋਤੇ। ਭਲਾ ਉਸ ਕਰਮ ਦਾ ਕੀ ਮਾਣ ਜਿਸ ਦੀ ਬਿਥੋਹੀ ਹੋਣ ਦਾ ਹੀ ਪਤਾ ਨਹੀਂ ਕਿ ਕਰਮ ਕਦੋਂ ਅਤੇ ਕਿੱਥੋਂ ਆਇਆ। ਇਹਨਾਂ ਫੋਕੀਆਂ ਪ੍ਰਸ਼ਨੋਤਰੀਆਂ ਵਿੱਚ ਪੈਣ ਨੂੰ ਕਿ ਕਰਮ ਕਹਾਂ ਤੇ ਆਇਆ, ਸ੍ਰਿਸ਼ਟੀ ਦਾ ਆਦਿ ਕਿਵੇਂ ਬਣਿਆ, ਇਹ ਲੋਕ ਮਹਾਂ ਅਕਲ ਭਰੀ ਫਿਲਾਸਫੀ ਸਮਝਦੇ ਹਨ। ਆਦਿ ਵਿੱਚ ਤਾਂ ਕਰਮਾਂ ਦਾ ਨਮੂਦ ਵੀ ਨਹੀਂ ਸੀ ਜੈਸੇ ਕਿ ਇਹ ਗੁਰਵਾਕ ਦਰਸਾਉਂਦੇ ਹਨ। ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ। ਗੌੜੀ ਸੁਖਮਨੀ ਮਹਲਾ ਪੰਜਵਾਂ। ਜਦੋਂ ਨਿਰੰਕਾਰ ਵਾਹਿਗੁਰੂ ਆਪਣੇ ਸਰੂਪ ਵਿੱਚ ਨਿਰਗੁਣ ਸਰਗੁਣਤਾ ਦੀ ਅੰਸਤਾ ਸਹਿਤ ਨਿਜ ਸਮਾਧੀ ਵਿੱਚ ਹੀ ਅਸਥਿਰ ਸੀ ਅਤੇ ਸਾਕਾਰ ਆਕਾਰ ਧਾਰ ਕੇ ਆਪਣੇ ਰੂਪ ਨੂੰ ਪ੍ਰਗਟਾਉਣ ਤੋਂ ਪਹਿਲਾਂ ਜਦੋਂ ਇਹ ਦਿਸਦਾ ਆਕਾਰ ਕੁਛ ਵੀ ਨਜ਼ਰ ਨਹੀਂ ਸੀ ਆਉਂਦਾ, ਉਦੋਂ ਪਾਪ ਪੁੰਨ ਰੂਪੀ ਕਰਮ ਕਿੱਥੇ ਸਨ ਅਤੇ ਕਿਸ ਤੋਂ ਹੋ ਸਕਦੇ ਸਨ? ਜਦੋਂ ਕਰਮਾਂ ਦਾ ਕਰਨਹਾਰਾ ਹੀ ਕੋਈ ਨਹੀਂ ਸੀ, ਕਰਮ ਕਰਨਹਾਰੇ ਦਾ ਵਜੂਦ ਹੀ ਨਹੀਂ ਸੀ, ਤਦ ਕਰਮਾਂ ਦਾ ਵਜੂਦ ਕਿਵੇਂ ਹੋ ਸਕਦਾ ਹੈ? ਕਹਿਤੇ ਪਾਠ ਨਹੀਂ ਕਰਨਾ, ਕਹਿਤੇ ਪਾਠ ਠੀਕ ਹੈ। ਇਹ ਕਰਮ ਸਭ ਪਿੱਛੋਂ ਹੀ ਬਣੇ ਹਨ, ਕਰਮ ਕਾਂਡੀ ਪੁਰਸ਼ਾਂ ਅਲਪੱਗਾਂ ਦੇ ਬਣਾਏ ਹੀ ਬਣੇ ਹਨ, ਕਰਤੇ ਪੁਰਖ ਨੇ ਨਹੀਂ ਬਣਾਏ। ਕਰਤਾ ਪੁਰਖ ਤਾਂ ਕਰਮਾਂ ਧਰਮਾਂ ਦੀ ਮਹੱਤਤਾ ਤੋਂ ਅਗੋਚਰ ਹੈ। ਕਰਮ ਕਰਨਹਾਰੇ ਜੀਵਾਂ ਦੇ ਕਰਮ ਕਰਤੱਤਤਾ ਦਾ ਤੱਤਦਰਸੀ ਹੈ, ਨਿਉਂ ਨਿਬੇੜਨਹਾਰਾ ਹੈ। ਨਿਰੰਕਾਰੀ ਵਾਹਿਗੁਰੂ ਦੀ ਦਰਗਾਹ ਤੋਂ ਧੁਰੋਂ ਨਿਰੰਕਾਰੀ ਨਾਮ ਹੀ ਆਇਆ ਹੈ। ਕਰਮ ਖਬਰੇ ਕਿੱਥੋਂ ਆਇਆ ਹੈ? ਕਰਤਾਰ ਦੇ ਕਿਰਤਮ ਜੀਵਨ ਦਾ ਬਣਾਇਆ ਹੋਇਆ ਕਰਮ ਜੀਵਾਂ ਦੇ ਇਸ ਜੀਵਨ ਵਿੱਚ ਕਿੱਧਰੋਂ ਆ ਘੁਸੜਿਆ ਹੈ? ਆਪ ਹੁਦਰੇ ਕਰਮ ਜੀਵ ਆਪ ਕਰਨ ਲੱਗ ਪਏ। ਇਹਨਾਂ ਕੀਤੇ ਕਰਮਾਂ ਦੀ ਕਰਤਾਰ ਵੱਲੋਂ ਯਥਾ ਯੋਗ ਸੋਧਨਾ ਜੇ ਨਾ ਹੋਵੇ ਤਦ ਸ੍ਰਿਸ਼ਟੀ ਰਚਨਾ ਵਿੱਚ ਬੇਨਿਯਮੀ ਅਤੇ ਆਪੋ ਧਾਪੀ ਫੈਲ ਜਾਵੇ। ਕਰਮ ਦੀ ਆਪੋ ਮਹੱਤਤਾ ਰਾਈ ਮਾਤਰ ਵੀ ਨਹੀਂ ਜਿਹੜੀ ਕਿ ਆਨ ਮਤੀਆਂ ਨੇ ਆਪਣੀ ਅਹੰਗ ਮਤ ਕਰਕੇ ਦੇ ਛੱਡੀ ਹੈ ਤੇ ਐਵੇਂ ਸਹੇੜ ਚਮੇੜ ਛੱਡੀ ਹੈ। ਤਾਂ ਤੇ ਹੁਣ ਅਗਲੇ ਕਾਂਡ ਵਿੱਚ ਆਨ ਮਤ ਕਰਮਾਂ ਨੂੰ ਗੁਰਮਤ ਅਨੁਸਾਰ ਨਿਰਣਾਇਆ ਜਾਣਾ ਹੈ। ਅਸਲ ਵਿੱਚ ਕਰਮ ਦੀ ਪ੍ਰਧਾਨਤਾ ਆਨ ਮਤਾਂ ਨੇ ਹੀ ਮੰਨੀ ਹੈ। ਗੁਰਮਤ ਅੰਦਰ ਨਾਮ ਤੋਂ ਬਿਨਾਂ ਹੋਰ ਕੋਈ ਕਰਮ ਵੀ ਪ੍ਰਧਾਨਤਾ ਯੋਗ ਨਹੀਂ। ਆਨਮਤ ਕਰਮਾਂ ਦੀ ਨਿਖੇਧੀ ਗੁਰਮਤ ਅੰਦਰ ਗੁਰਬਾਣੀ ਅੰਦਰ ਇਸੇ ਕਰਕੇ ਬਹੁਤੀ ਕੀਤੀ ਗਈ ਹੈ ਕਿ ਕਿਤੇ ਗੁਰਮਤ ਸੰਗ੍ਰਹੀ ਗੁਰਸਿੱਖਾਂ ਨੂੰ ਵੀ ਆਨਮਤੀਆਂ ਦੀ ਦੇਖਾ ਦੇਖੀ ਕਰਮਾਂ ਦੀ ਲਾਗ ਨਾ ਲੱਗ ਜਾਵੇ। ਗੁਰਮਤ ਕਰਮ ਦੀ ਫਿਲਾਸਫੀ ਹੀ ਨਿਆਰੀ ਹੈ। ਨਿਆਰੋ ਨਿਆਰਾ ਹੀ ਨਰਣਾ ਦੇਖਣ ਵਿੱਚ ਆਇਆ ਹੈ ਕਿ ਬੜੇ ਬੜੇ ਸਿਆਣੇ ਗੁਰਸਿੱਖ ਵੀ ਇਸ ਵਿੱਚ ਆਨਮਤ ਕਰਮਾਂ ਦੀ ਵਿਸ਼ੇਸ਼ਤਾ ਮੰਨਦੇ ਰਹੇ ਹਨ। ਸੋ ਗੁਰਮਤ ਅਨੁਸਾਰ ਇਹਨਾਂ ਨੂੰ ਪ੍ਰਬੋਧਣ ਲਈ ਅਤ ਜ਼ਰੂਰੀ ਹੋਇਆ ਕਿ ਆਨਮਤ ਕਰਮਾਂ ਦੀ ਹੀ ਪਹਿਲਾਂ ਸੋਧਨਾ ਕੀਤੀ ਜਾਵੇ ਅਤੇ ਐਨ ਗੁਰਬਾਣੀ ਦੀ ਰੋਸ਼ਨੀ ਵਿੱਚ ਹੀ ਕੀਤੀ ਜਾਵੇ।